SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵੱਲੋਂ ਕੋਰੋਨਾ ਵਾਇਰਸ ਵੈਕਸੀਨ ਦੀ ਅਗਾਊਂ ਖਰੀਦ, ਮੁਫ਼ਤ ਮਿਲੇਗੀ ਸਾਰੇ ਆਸਟ੍ਰੇਲੀਅਨ ਵਸਨੀਕਾਂ ਨੂੰ। ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 216 ਨਵੇਂ ਕੇਸ ਹੋਏ ਦਰਜ ਅਤੇ 12 ਮੌਤਾਂ। ਖੇਡਾਂ ਵਿੱਚ AFL ਦੇ ਗ੍ਰੈਂਡ ਫਾਈਨਲ ਦੀ ਮੇਜ਼ਬਾਨੀ ਲਈ ਸਾਊਥ ਆਸਟ੍ਰੇਲੀਆ ਵੱਲੋਂ ਦਾਅਵੇਦਾਰੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਕਿਸੇ ਸੰਭਾਵਿਤ ਦਵਾਈ ਨੂੰ ਆਸਟ੍ਰੇਲੀਆ ਦੇ ਹਰ ਨਾਗਰਿਕ ਲਈ ਮੁਫ਼ਤ ਉਪਲਬਧ ਕਰਵਾਇਆ ਜਾਏਗਾ। ਫੈਡਰਲ ਸਰਕਾਰ ਨੇ ਕੋਵਿਡ-19 ਦੀ ਸੰਭਾਵਿਤ ਦਵਾਈ ਲਈ ਬ੍ਰਿਟਿਸ਼ ਫਾਰਮਾਸੂਟੀਕਲ ਕੰਪਨੀ ਐਸਟ੍ਰਾਜ਼ੈਨਿਕਾ ਨਾਲ ਇੱਕ ਸਮਝੌਤਾ ਕਰ ਲਿਆ ਹੈ, ਬਸ਼ਰਤੇ ਇਹ ਦਵਾਈ ਅਜਮਾਇਸ਼ਾਂ ਵਿੱਚ ਸਫਲ ਰਹਿੰਦੀ ਹੋਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦਵਾਈ ਵਜੋਂ ਸਾਹਮਣੇ ਆ ਸਕੇਗੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਅਜਿਹਾ ਹੋ ਜਾਣ ਦੀ ਸੂਰਤ ਵਿੱਚ ਜਲਦ ਨਹੀਂ ਤਾਂ ਅਗਲੇ ਸਾਲ ਦੇ ਆਰੰਭ ਵਿੱਚ ਇਸ ਦਵਾਈ ਨੂੰ ਸਾਰੇ ਆਸਟ੍ਰੇਲੀਅਨ ਲੋਕਾਂ ਵਾਸਤੇ ਉਪਲਬਧ ਕਰਵਾਇਆ ਜਾਏਗਾ। ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਦਵਾਈ ਨੂੰ ਆਸਟ੍ਰੇਲੀਆਈ ਮਾਪਦੰਡਾਂ ਉੱਤੇ ਵੀ ਖਰਾ ਉਤਰਨਾ ਹੋਵੇਗਾ।
There won't be any cutting corners, there won't be any undue haste here. There will be the appropriate controls and protections that are put in place. I'm advised that we'll need about a 95% vaccination rate across the country. Now, that is the normal target range for when you're having a vaccination program, and we'll be seeking to ensure that that is widely implemented with our partners around the country.
ਸ਼੍ਰੀ ਮੋਰਿਸਨ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਸੁਨਿਸ਼ਚਿਤ ਕਰੇਗੀ ਕਿ ਸਫਲ ਹੋਣ ਵਾਲੀ ਕੋਈ ਵੀ ਦਵਾਈ ਆਸਟ੍ਰੇਲੀਆ, ਪ੍ਰਸ਼ਾਂਤ ਦੇ ਗੁਆਂਢੀ ਦੇਸ਼ਾਂ ਅਤੇ ਦੱਖਣ ਪੂਰਬੀ ਏਸ਼ੀਆਈ ਭਾਈਵਾਲਾਂ ਤੱਕ ਵੀ ਪਹੁੰਚ ਸਕੇ। ਕਾਰਜਕਾਰੀ ਮੁੱਖ ਸਿਹਤ ਅਫਸਰ ਪਾਲ ਕੈਲੀ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਦਵਾਈਆਂ ਵਿੱਚੋਂ ਬ੍ਰਿਟਿਸ਼ ਵਾਲੀ ਇਹ ਦਵਾਈ ਭਰੋਸੇਯੋਗ ਲੱਗ ਰਹੀ ਹੈ।
It's the first step in terms of this particular company and this particular vaccine, but there'll be others in the coming weeks and months. We have a strategy to work through this, these so-called pre-purchase agreements, as well as looking at funding our own research and development here in Australia, particularly in the University of Queensland vaccine candidate.
ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਨੇ ਸੂਬੇ ਦੇ ਲੋਕਾਂ ਦੀ ਇਸ ਦੂਜੇ ਗੇੜ ਦੀ ਮਹਾਮਾਰੀ ਦਾ ਡਟ ਕੇ ਟਾਕਰਾ ਕਰਨ ਲਈ ਭਰਪੂਰ ਤਾਰੀਫ ਕੀਤੀ ਹੈ ਅਤੇ ਕਿਹਾ ਹੈ ਕਿ ਹੁਣ ਇਸ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। 5 ਹਫ਼ਤਿਆਂ ਵਿੱਚ ਪਹਿਲੀ ਵਾਰ ਰਾਜ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਘੱਟ 216 ਨਵੇਂ ਕੇਸ ਦਰਜ ਕੀਤੇ ਗਏ ਹਨ, ਪਰ ਨਾਲ ਹੀ 12 ਹੋਈਆਂ ਹੋਰ ਮੌਤਾਂ ਨਾਲ ਦੇਸ਼ ਵਿਆਪੀ ਗਿਣਤੀ ਵੱਧ ਕੇ 450 ਹੋ ਗਈ ਹੈ। ਪ੍ਰੋਫੈਸਰ ਬ੍ਰੈਟ ਸਟਨ ਨੇ ਕਿਹਾ ਹੈ ਕਿ ਇਹ ਚੰਗਾ ਹੁੰਗਾਰਾ ਹੈ, ਹਾਲਾਂਕਿ ਪਿਛਲੇ ਸਮਿਆਂ ਵਿੱਚ ਹਰੇਕ ਬੁੱਧਵਾਰ ਵਾਲੇ ਦਿਨ ਸਭ ਤੋਂ ਜ਼ਿਆਦਾ ਨਵੇਂ ਕੇਸ ਦਰਜ ਹੁੰਦੇ ਆ ਰਹੇ ਹਨ। ਪਰ ਨਾਲ ਹੀ ਉਹਨਾਂ ਮੰਨਿਆ ਕਿ ਸਥਿਤੀ ਅਜੇ ਵੀ ਚੁਣੌਤੀ ਭਰੀ ਹੋਈ ਹੈ।
Relatively speaking, Victoria's done pretty well globally with the second wave. There are countries that are being challenged by waves that are as big, if not bigger, than the first waves that they've experienced. That applies to Spain. Israel's the same. France is going through a really significant spike at the moment. And there's an uptick in Germany and the UK.
ਦੱਸਣਯੋਗ ਹੈ ਕਿ ਸੰਸਾਰ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਹੁਣ 22 ਮਿਲੀਅਨ ਨੂੰ ਵੀ ਟੱਪ ਗਈ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਰਾਜ ਵਿਚਲੀਆਂ ਬੰਦਸ਼ਾਂ ਦਾ ਉਲੰਘਣ ਕਰਨ ਵਾਲੇ ਜ਼ਿਆਦਾਤਰ ਲੋਕ ਉਹ ਹਨ ਜੋ ਕਿ ਰਾਤ 8 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਇਸ ਲਈ ਨਿਕਲਦੇ ਹਨ ਕਿ ਉਹ ਟੇਕ ਅਵੇ ਖਾਣਾ ਖਰੀਦ ਸਕਣ। ਪੁਲਿਸ ਵੱਲੋਂ ਮਾਸਕ ਨਾ ਪਾਉਣ ਵਾਲੇ ਲੋਕਾਂ ਅਤੇ ਰਾਤ ਸਮੇਂ ਘਰ ਛੱਡਣ ਵਾਲਿਆਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ। ਨਾਲ ਹੀ ਪੁਲਿਸ ਅਜਿਹੇ ਲੋਕਾਂ ਦੀ ਵੀ ਪਛਾਣ ਕਰ ਰਹੀ ਹੈ ਜਿਨ੍ਹਾਂ ਨੂੰ ਸਿਹਤ ਆਦੇਸ਼ਾਂ ਤਹਿਤ ਅਲੱਗ ਥਲੱਗ ਕਰਨ ਦੀ ਜ਼ਰੂਰਤ ਹੁੰਦੀ ਹੈ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੁਲਿਸ ਨੇ ਤਕਰੀਬਨ 30,000 ਲੋਕਾਂ ਦੀ ਅਚਾਨਕ ਜਾਂਚ ਕੀਤੀ ਹੈ ਅਤੇ ਪਾਇਆ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਹੀ ਰਹਿ ਰਹੇ ਸਨ। ਪੁਲਿਸ ਡਿਪਟੀ ਕਮਿਸ਼ਨਰ ਰਿਕ ਨਿਊਜੈਂਟ ਦਾ ਕਹਿਣਾ ਹੈ ਕਿ ਪੁਲਿਸ ਨੇ ਲੋਕਾਂ ਦੀ ਨਿਗਰਾਨੀ ਲਈ ਹੁਣ ਮੋਬਾਈਲ ਫੋਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਇਨ ਦ ਫਰਸਟ ਇਨਸਟੈਂਸ ਵੀ ਕਾਲ ਦ ਪੀਪਲ ਐਂਡ ਜੇ ਆਰ ਲਾਈਕ ਹਾਈ ਥਰੂ ਦੇਅਰ ਫਾਈਨ ਵੀ ਕੈਨ ਕਨਫਰਮ ਦੈਟ ਦੇ ਆਰ ਐਟ ਹੋਮ। Then if, for example, we can't get hold of them by the phone or the geolocating has them somewhere else, we will follow up with an in-person visit.
Yeah. ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਨੇਤਾਵਾਂ ਨੂੰ ਰਾਜਾਂ ਦੀਆਂ ਸਰਹੱਦਾਂ ਉੱਤੇ ਰਹਿਣ ਵਾਲੇ ਲੋਕਾਂ ਲਈ ਡਾਕਟਰੀ ਅਤੇ ਖੇਤੀਬਾੜੀ ਵਿਹਾਰਕ ਸੇਵਾਵਾਂ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸ਼ੁੱਕਰਵਾਰ ਤੋਂ ਨੇੜਲੇ ਸਰਹੱਦੀ ਨਿਵਾਸੀਆਂ ਨੂੰ ਦੱਖਣੀ ਆਸਟ੍ਰੇਲੀਆ ਜਾਣ ਸਮੇਂ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅੰਤਰਰਾਸ਼ਟਰੀ ਯਾਤਰੀ ਅਗਲੇ ਸਾਲ ਦੇ ਅੱਧ ਤੱਕ ਵਾਪਸ ਨਹੀਂ ਆ ਪਾਉਣਗੇ। ਸ਼੍ਰੀ ਮੋਰਿਸਨ ਨੇ ਕਿਹਾ ਹੈ ਕਿ ਉਹ ਰਾਜਾਂ ਦੇ ਮੁਖੀਆਂ ਨਾਲ ਸਿੱਧੀ ਗੱਲਬਾਤ ਦੁਆਰਾ ਇਹ ਯਕੀਨੀ ਬਣਾ ਰਹੇ ਹਨ ਕਿ ਸਰਹੱਦਾਂ ਦੀਆਂ ਪਾਬੰਦੀਆਂ ਨੂੰ ਲਚਕਦਾਰ ਬਣਾਇਆ ਜਾ ਸਕੇ ਤਾਂ ਕਿ ਭਾਈਚਾਰਿਆਂ ਨੂੰ ਹੋਣ ਵਾਲੇ ਨੁਕਸਾਨਾਂ ਅਤੇ ਗੰਭੀਰ ਰੁਕਾਵਟਾਂ ਨੂੰ ਘੱਟ ਕੀਤਾ ਜਾ ਸਕੇ।
What premiers want to do with their borders which are further removed from that, they've made unilateral decisions on those issues. What I continue to ask is when they do that, that they seek to work with their neighbouring states, that they work with the Commonwealth and the communities that are impacted.
ਅਮਰੀਕਾ ਦੇ ਇੱਕ ਪ੍ਰਤੀਨਿਧ ਅਲੈਗਜ਼ੈਂਡਰੀਆ ਓਕੈਸ਼ੀਆ ਕੋਰਟੇਜ਼ ਨੇ ਵਰਚੁਅਲ ਡੈਮੋਕਰੇਟਸ ਰਾਸ਼ਟਰੀ ਸੰਮੇਲਨ ਦੌਰਾਨ ਸੈਨੇਟਰ ਬਰਨੀ ਸੈਂਡਰਸ ਦਾ ਅਮਰੀਕੀ ਰਾਸ਼ਟਰਪਤੀ ਵਜੋਂ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਪੋਸਟ ਵੱਲੋਂ ਸਾਂਝੀ ਕੀਤੀ ਇੱਕ ਖਬਰ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਵੱਲੋਂ ਪਹਿਲਾਂ ਜੋ ਬਿਡਨ ਨੂੰ ਸਮਰਥਨ ਦੇਣ ਦੀ ਉਮੀਦ ਕੀਤੀ ਗਈ ਸੀ ਕਿਉਂਕਿ ਡੈਮੋਕਰੇਟਸ ਨੇ ਰਸਮੀ ਤੌਰ 'ਤੇ ਸ਼੍ਰੀ ਬਿਡਨ ਨੂੰ ਹੀ ਨਾਮਜ਼ਦ ਕੀਤਾ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਦੇ 6 ਨਵੇਂ ਕੇਸ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ 5 ਸਥਾਨਕ ਭਾਈਚਾਰੇ ਤੋਂ ਹਨ ਅਤੇ 1 ਇਕੱਲਤਾ ਵਿੱਚ ਰਹਿਣ ਵਾਲੇ ਵਿੱਚ ਪਾਇਆ ਗਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਕੇਸਾਂ ਵਿੱਚ ਰੁਕਾਵਟ ਦਰਜ ਹੋ ਰਹੀ ਹੈ। ਸਿਹਤ ਅਧਿਕਾਰੀ ਐਸ਼ਲੀ ਬਰੂਮਫੀਲਡ ਅਨੁਸਾਰ 1 ਕੇਸ 50ਵਿਆਂ ਦੀ ਉਮਰ ਦੀ ਉਸ ਔਰਤ ਦਾ ਹੈ ਜੋ ਕਿ ਵਿਦੇਸ਼ ਤੋਂ ਪਰਤੀ ਹੈ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਾਂਗੇ ਖੇਡ ਸਮਾਚਾਰ। ਦੱਖਣੀ ਆਸਟ੍ਰੇਲੀਆ ਵੱਲੋਂ ਇੱਕ ਟਾਸਕ ਫੋਰਸ ਸਥਾਪਿਤ ਕਰਦੇ ਹੋਏ AFL ਦੇ ਗ੍ਰੈਂਡ ਫਾਈਨਲ ਦੀ ਮੇਜ਼ਬਾਨੀ ਕਰਨ ਵਾਲੀ ਦਾਅਵੇਦਾਰੀ ਹੋਰ ਵੀ ਪੱਕੀ ਹੋ ਗਈ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਆਖਰੀ ਐਲਾਨ ਕੱਲ੍ਹ ਵੀਰਵਾਰ ਨੂੰ ਕਰ ਸਕਦੇ ਹਨ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੈਲਬਨ ਦੀ ਬਜਾਏ ਇਹਨਾਂ ਦੇ ਰਾਜ ਵਿੱਚ ਗ੍ਰੈਂਡ ਫਾਈਨਲ ਜਾਂ ਹੋਰਨਾਂ ਫਾਈਨਲਾਂ ਦੀ ਮੇਜ਼ਬਾਨੀ ਕਰਨੀ ਜ਼ਿਆਦਾ ਠੀਕ ਹੋਵੇਗੀ। ਅਤੇ ਦੋਸਤੋ, ਹੁਣ ਸਮਾਂ ਹੋ ਰਿਹਾ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 72.37 ਦੇ ਬਰਾਬਰ, ਭਾਰਤ ਦੇ 54.03 ਅਤੇ ਪਾਕਿਸਤਾਨ ਦੇ 121.55 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਕਰਾਂਗੇ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਬੱਦਲਵਾਈ ਰਹੇਗੀ, ਤਾਪਮਾਨ 19 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਆ ਸਕਦਾ ਹੈ, ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਮੀਂਹ ਘਟੇਗਾ, ਤਾਪਮਾਨ 14 ਡਿਗਰੀ। ਹੋਬਰਟ ਦੇ ਵਿੱਚ ਦੇਰ ਸਮੇਂ ਮੀਂਹ ਆਉਣ ਦੇ ਆਸਾਰ ਹਨ, ਤਾਪਮਾਨ 13 ਡਿਗਰੀ। ਕੈਨਬਰਾ ਦੇ ਵਿੱਚ ਵੀ ਮੀਂਹ ਪਏਗਾ, 10 ਡਿਗਰੀ। ਵੁਲੋਂਗੋਂਗ ਦੇ ਵਿੱਚ ਹਵਾਵਾਂ ਚੱਲ ਸਕਦੀਆਂ ਹਨ ਪਰ ਜ਼ਿਆਦਾ ਸਮਾਂ ਧੁੱਪ ਹੀ ਚੜ੍ਹੀ ਰਹੇਗੀ, ਤਾਪਮਾਨ 17 ਡਿਗਰੀ। ਸਿਡਨੀ ਦੇ ਵਿੱਚ ਵੀ ਕੁਝ ਅਜਿਹਾ ਮੌਸਮ ਹੀ ਰਹੇਗਾ, ਤਾਪਮਾਨ 19 ਡਿਗਰੀ। ਨਿਊਕਾਸਲ ਦੇ ਵਿੱਚ ਹਵਾਵਾਂ ਚੱਲਣਗੀਆਂ ਅਤੇ ਥੋੜ੍ਹੀ ਬਹੁਤ ਬੱਦਲਵਾਈ, 18 ਡਿਗਰੀ। ਬ੍ਰਿਸਬੇਨ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 23 ਡਿਗਰੀ। ਕੇਨਸ ਦੇ ਵਿੱਚ ਵੀ ਧੁੱਪ ਹੀ ਚੜ੍ਹੀ ਰਹੇਗੀ, 31 ਡਿਗਰੀ। ਡਾਰਵਨ ਦੇ ਵਿੱਚ ਸਵੇਰ ਸਮੇਂ ਧੁੰਦ ਪੈ ਸਕਦੀ ਹੈ, ਉਸ ਤੋਂ ਬਾਅਦ ਮੌਸਮ ਸਾਫ਼ ਅਤੇ ਤਾਪਮਾਨ 32 ਡਿਗਰੀ। ਅਤੇ ਦੋਸਤੋ, ਇਹ ਸਨ ਦੇਸ਼ ਵਿਦੇਸ਼ ਦੀਆਂ ਖ਼ਬਰਾਂ।